emredine de alem eredine de atay.
ਸਤਸੰਗਤ ਜੀ, ਅੰਮ੍ਰਿਤ ਵੇਲੇ ਦੇ ਦੀਵਾਨ ਚ ਗੁਰੂ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਚ ਆਪ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਪਾਤਸ਼ਾਹ ਜੀ ਦਾ ਉਚਾਰਿਆ ਹੋਇਆ ਇਹ ਅੰਮ੍ਰਿਤ ਵਚਨ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ। ਅਨੰਦ ਸਾਹਿਬ ਦੀ ਬਾਣੀ ਚ ਇਸ ਦਾ ਪਾਠ ਹਰ ਸਮਾਗਮ ਦੀ ਸਮਾਪਤੀ ਤੋਂ ਬਾਅਦ ਇਹ ਸ਼ਬਦ ਪੜਿਆ ਜਾਂਦਾ। ਬਹੁਤ ਤੇਜ਼ੀ ਦੇ ਨਾਲ ਪੜ ਜਾਣ ਦੇ ਕਾਰਨ ਜੋ ਇਹ ਸ਼ਬਦ और इस शब्द के द्वारा जो गुरु अमरदास जी महाराज समझाने दी सिखालन दी कोशिश करते हैं वो अन सुनिया ही रह जाता है। सुनने के बावजूद भी अनसुनिया रह जाता है और अनसुने रह जाने के कारण अनप्रैक्टिस्ड भी रह जाता है। उसकी प्रैक्टिस किवें होए? प्रैक्टिस दे विच वर्तमान तो वह चीज आ सकती है जो अच्छी तरह समझ दे विच भी बैठे। आओ हुण इस शब्द दे विच सुनना है कि गुरु अमरदास जी मन नूं ही संबोधन कर रहे हैं जो साड़ी विचार कल चली सी जो थीम टॉपिक जो आरंभ होया सी उसी माइंड अज गुरु अमरदास जी दे शब्द दे द्वारा फिर मन नूं संबोधन कीता जा रहा है। ए मन मेरे तू सदा रहो हर नाले। तो कल दी तरह पंक्ति नूं सुनो फिर नाल नाल गायन करना भी आरंभ करो। शब्द सब नाम याद है, राग बिलावल, ताल है दीपचंदी बिलंपत लय दे विच। बेशक क्लासिकल फॉर्मेट है कीर्तन दा, पर फिर भी उसकी सिंपलिसिटी ऐसी होएगी कि आप सब आराम दे नाल प्रेम नाल इस दे विच गायन कर सकोगे। आओ कीर्तन ही कलयुग दे विच भक्ति दा एक सब तो बेहतरीन साधन है। कीर्तन तो ज्यादा वड्डी होर कोई मेडिटेशन दी टेक्निक नहीं है। कलयुग में कीर्तन प्रधान, सारे रल के कीर्तन करदे करदे अते कीर्तन दा जो मन ते असर होना चाहिए है उसनु प्राप्त करिए। प्रेम नाल सब करो।
मन मेरे आ
तो सब
ए ਚਰਣ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣ ਅੰਗੀਕਾਰ ਕਰ ਤੇਰਾ 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 ਅੰਗੀਕਾਰ ਤੇਰਾ ਕਰਜ ਸਭ ਸਵਰਨ ਸਭ ਸਵਰਨ ਸਭ ਸਵਰਨ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਕਹੇ ਨਾਨਕ ਮਨ ਮੇਰੇ ਤੂੰ ਸਦਾ ਰਹੁ ਹਰ ਨਾਲੇ ਮਨ
ਸੰਗਤ ਗਾਓ
ਮਨ ਤੂੰ ਸਦਾ ਰਹੋ ਹਰ ਨਾਲੇ ਤੂੰ ਸਦਾ ਰਹੋ ਹਰ ਨਾਲ
ਪਰਕੇ
ਤੂੰ ਸਦਾ ਰਹੋ ਹਰ ਸਦਾ ਰਹੋ ਸਦਾ ਰਹੋ ਸਦਾ ਰਹੋ ਸਦਾ ਰਹੋ ਹਰ ਨਾਲੇ ਸਦਾ ਰਹੋ ਹਰ ਨਾਲੇ ਸਦਾ ਰਹੋ ਹਰ ਨਾਲੇ ਸਦਾ ਰਹੋ ਹਰ ਨਾਲੇ ਤੂੰ ਸਦਾ
ਪੂਰੀ ਭਰਕੇ ਆਵਾਜ਼ ਨਹੀਂ ਆ ਰਹੀ ਕਾਰਨ ਉਹੀ ਹੈ ਇਟ ਇਜ਼ ਦ ਸੇਮ ਡੈਵਲ ਕਾਰਨ ਉਹੀ ਸਾਡਾ ਮਨ ਨਹੀਂ ਗਾ ਰਿਹਾ ਕਿਉਂ ਨਹੀਂ ਗਾ ਰਿਹਾ ਮਨ ਕਿਉਂ ਨਹੀਂ ਗਾ ਰਿਹਾ ਇਸ ਮਨ ਕੋ ਆਲਸ ਕਣੋ ਸਾਰੇ ਆਖੋ ਇਸ ਮਨ ਕੋ ਆਲਸ ਕਣੋ ਇਸ ਮਨ ਕੋ ਆਲਸ ਕਣੋ। ਇਹ ਜਿਸ ਤਰ੍ਹਾਂ ਡਾਕਟਰ ਦੇ ਜਾਈਦਾ ਹੈ, ਫਿਰ ਡਾਕਟਰ ਸਾਡੀ ਬਿਮਾਰੀ ਪਰਖਦਾ ਹੈ, ਫਿਰ ਡਾਇਗਨੋਸ ਕਰਦਾ ਹੈ। ਅਸੀਂ ਆਏ ਹਾਂ ਪੂਰਨ ਵੈਦ ਦੀ ਹਜ਼ੂਰੀ ਦੇ ਵਿੱਚ, ਔਰ ਗੁਰੂ ਬਾਬਾ ਜੀ ਸਤਿਗੁਰੂ ਜੀ ਆਪਣੀ ਬਾਣੀ ਦੇ ਰਾਹੀਂ ਸਾਡੇ ਸਾਰਿਆਂ ਦੀ ਅੰਦਰ ਦੀ ਜੋ ਹਾਲਤ ਹੈ ਉਸ ਦਾ ਡਾਇਗਨੋਸ ਕਰ ਰਹੇ। ਔਰ ਡਾਇਗਨੋਸ ਕੀ ਹੈ? ਇਸ ਮਨ ਕੋ ਆਲਸ ਕਣ। ਹੁਣ ਜਾਂ ਅਸੀਂ ਆਲਸੀਆਂ ਦੇ ਆਲਸੀ ਹੀ ਵਾਪਸ ਚਲੇ ਜਾਈਏ, ਇੱਕ ਆਪਸ਼ਨ ਇਹ ਹੈ। ਔਰ ਦੂਸਰਾ, ਫਿਰ ਇਸ ਆਲਸ ਨੂੰ ਹਮੇਸ਼ਾ ਲਈ ਖਤਮ ਕਰਕੇ ਇੱਥੇ ਆ ਕੇ ਜਾਂ ਅਸੀਂ ਆਪਣਾ ਇਲਾਜ ਕਰਵਾ ਕੇ ਜਾਈਏ, ਜਾਂ ਫਿਰ ਬਿਮਾਰ ਦੇ ਬਿਮਾਰ ਵਾਪਸ ਚਲੇ ਜਾਈਏ। ਗੁਰੂ ਜੀ ਨੇ ਸਾਡਾ ਡਾਇਗਨੋਸ ਕੀਤਾ ਹੈ। ਕੀ ਡਾਇਗਨੋਸ ਹੈ? ਕੀ ਡਾਇਗਨੋਸ ਹੈ ਸਤ ਸਿੰਘ ਜੀ? ਬੁਲੰਦ ਆਵਾਜ਼ ਚਾਕੋ। ਇਸ ਮਨ ਕੋ ਆਲਸ ਕਣੋ। ਹੁਣ ਗੁਰੂ ਜੀ ਦੇ ਇਸ ਵਚਨ ਨੂੰ ਨਾ ਤਾਂ ਅਸੀਂ ਚੈਲੰਜ ਕਰ ਸਕਦੇ ਹਾਂ ਕਿ ਨਹੀਂ ਤੁਸੀਂ ਗਲਤ ਕਹਿ ਰਹੇ ਹੋ, ਨਾ ਅਸੀਂ ਇਸ ਨੂੰ ਅਪੋਜ਼ ਕਰ ਸਕਦੇ ਹਾਂ, ਨਾ ਹੀ ਇਸ ਨੂੰ ਅਸੀਂ ਕ੍ਰੋਸ ਕਰ ਸਕਦੇ ਹਾਂ। ਤਾਂ ਸਾਡੇ ਲਈ ਆਪਸ਼ਨ ਫਿਰ ਕੀ ਬਚਦੀ ਹੈ? ਆਪਸ਼ਨ ਸਾਡੇ ਲਈ ਇੱਕ ਹੀ ਹੈ ਕਿ ਜੋ ਗੁਰੂ ਵਾਕ ਹੈ, ਜੋ ਵਚਨ ਹੈ, ਉਸਨੂੰ ਅਸੀਂ ਐਕਸੈਪਟ ਕਰ ਲਈਏ। ਮੇਰਾ ਸਵਾਲ ਇਹ ਹੈ ਕਿ ਇਸ ਅਸਲੀਅਤ ਨੂੰ ਅਸੀਂ ਐਕਸੈਪਟ ਕਰਨ ਨੂੰ ਤਿਆਰ ਹਾਂ ਜਾਂ ਨਹੀਂ? ਇਹ ਹੈ ਅਸਲੀਅਤ, ਇਹ ਹੈ ਸਾਡਾ ਡਾਇਗਨੋਸ ਕਿ ਇਸ ਮਨ ਕੋ ਆਲਸ ਕਣੋ। ਹੁਣ ਇਸ ਨੂੰ ਤਬਦੀਲ ਕਰਨ ਦਾ, ਬਦਲਣ ਦਾ ਇੱਕ ਹੀ ਚਾਰਾ ਹੈ ਕਿ ਅਸੀਂ ਆਪਣੀ ਆਲਸ ਨੂੰ ਛੋੜ ਦਈਏ। ਮਨ ਨੂੰ ਜ਼ਰੂਰ ਤਕਲੀਫ ਹੋਣੀ ਹੈ, ਕਿਉਂਕਿ ਆਲਸ ਦੇ ਵਿੱਚ ਇੱਕ ਬੜੀ ਪਿਆਰੀ ਕੰਫਰਟ ਜ਼ੋਨ ਹੁੰਦੀ ਹੈ, ਔਰ ਜਦੋਂ ਉਸ ਦੇ ਅਗੇਂਸਟ ਉੱਦਮ ਕਰਨਾ ਪਏਗਾ, ਉਸ ਦੇ ਵਿੱਚ ਖੇਚਲ ਇਨਵੋਲਵਡ ਹੈ, ਔਰ ਖੇਚਲ ਇਹ ਚਾਹੁੰਦਾ ਨਹੀਂ ਹੈ। ਲੰਗਰ ਛਕਣ ਚ ਇਸ ਨੂੰ ਖੇਚਲ ਨਹੀਂ ਹੈ, ਕੜਾਹ ਪ੍ਰਸ਼ਾਦ ਛਕਣ ਦੇ ਵਿੱਚ ਵੀ ਖੇਚਲ ਨਹੀਂ ਹੈ, ਤਿਆਰ ਹੋ ਕੇ ਆਉਣ ਚ ਵੀ ਇਤਨੀ ਖੇਚਲ ਨਹੀਂ ਹੈ ਜਿਤਨੀ ਖੇਚਲ ਇਸ ਨੂੰ ਸ਼ਬਦ ਦੇ ਵਿੱਚ ਗਾਇਨ ਕਰਨ ਨੂੰ। ਅਸੀਂ ਉਹ ਖੇਚਲ ਆਪਣੇ ਆਪ ਨੂੰ ਦੇਣੀ ਚਾਹੁੰਦੇ ਹਾਂ ਜਾਂ ਨਹੀਂ ਦੇਣੀ ਚਾਹੁੰਦੇ, ਉਸ ਦਾ ਸਬੂਤ ਹੁਣ ਅਗਲੀ ਵਾਰੀ ਜਦੋਂ ਹੁਣ ਗਾਵਾਂਗੇ ਉਥੋਂ ਪਤਾ ਲੱਗੇ। ਮਨ ਦੇ ਅੰਦਰ ਬਹੁਤ ਜ਼ਿਆਦਾ ਆਲਸ ਬੈਠੀ ਹੈ, ਇਸ ਮਨ ਕੋ ਆਲਸ ਕਣੋ। ਸੋ ਇਹ ਜਿਸ ਤਰ੍ਹਾਂ ਅੱਜ ਥਾਂ ਥਾਂ ਤੇ ਲੋਕ ਵਰਕਸ਼ਾਪਸ ਲਗਾਉਂਦੇ ਹਨ ਨਾ, ਕੰਸਿਡਰ ਕਰੋ ਕਿ ਗੁਰਬਾਣੀ ਦੇ ਕੀਰਤਨ ਦੀ ਵਰਕਸ਼ਾਪ ਹੈ ਜਿਸ ਦੇ ਵਿੱਚ ਅਸਾਂ ਪ੍ਰੈਕਟੀਕਲੀ ਇਸ ਕਣੋ ਆਲਸ ਜਿਹੜੀ ਹੈ, ਬੇਅੰਤ ਆਲਸ ਹੈ, ਇਸ ਨੂੰ ਇਲੀਮੀਨੇਟ ਕਰਨ ਦਾ ਐਕਸਪੈਰੀਮੈਂਟ ਕਰਨਾ ਹੈ। ਸੋ ਆਓ ਸਾਰੇ ਐਕਸਪੈਰੀਮੈਂਟ ਕਰੀਏ। ਪਿਆਰ ਨਾਲ ਇਸ ਪੰਕਤੀ ਨੂੰ ਗਾਓ।
ਏ ਮਨ ਮੇਰੇ
ਜਾਓ,
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਤੂੰ ਸਦਾ ਰਹੋ ਹਰ ਨਾਲੇ,
ਪ੍ਰੈਕਟਿਸ ਹੈ, ਐਕਸਪੈਰੀਮੈਂਟ ਹੈ। ਅਗਲਾ ਐਕਸਪੈਰੀਮੈਂਟ, ਇਸੇ ਤਰ੍ਹਾਂ ਇਸ ਨੂੰ ਬੁਲੰਦ ਆਵਾਜ਼ ਚ ਆਖਣਾ ਹੈ, ਪਰ ਸਿਰਫ ਗਾਉਣ ਲਈ ਨਹੀਂ, ਸਿਰਫ ਗਾਇਨ ਲਈ ਨਹੀਂ ਆਖਣਾ। ਕਿਸ ਲਈ ਆਖਣਾ ਹੈ? ਮਹਿਸੂਸ ਕਰਨਾ ਹੈ ਕਿ ਤੁਸੀਂ ਆਪਣੇ ਮਨ ਨੂੰ ਕਹਿ ਰਹੇ, ਆਪਣੇ ਮਨ ਨੂੰ ਕਹਿਣਾ। ਆਓ ਫਿਰ ਕੋਸ਼ਿਸ਼ ਕਰੀਏ।
ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਤੂੰ ਸਦਾ ਰਹੋ ਹਰ ਮੇਰੇ।
ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਸ਼ਬਦ ਦੇ ਵਿੱਚ, ਛੋਟੇ ਜਿਹੇ ਸ਼ਬਦ ਦੇ ਵਿੱਚ, ਸਾਡੇ ਸਮੁੱਚੇ ਜੀਵਨ ਦੀਆਂ ਜਿਤਨੀਆਂ ਵੀ ਸਮੱਸਿਆਵਾਂ ਹੋ ਸਕਦੀਆਂ ਹਨ, ਜਿਤਨੇ ਵੀ ਇਸ਼ੂਸ ਹੋ ਸਕਦੇ ਹਨ, ਜਿਤਨੀਆਂ ਵੀ ਪ੍ਰੋਬਲਮਸ ਹੋ ਸਕਦੀਆਂ ਹਨ, ਉਹਨਾਂ ਸਾਰੀਆਂ ਦਾ ਸਮਾਧਾਨ, ਹੱਲ, ਸੋਲੂਸ਼ਨ ਇਤਨੇ ਇੱਕ ਵਚਨ ਦੇ ਵਿੱਚ ਕੱਢ ਦਿੱਤਾ। ਕਹਿੰਦੇ ਨੇ ਪ੍ਰੋਵਾਈਡਡ ਕਿ ਤੂੰ ਇਹ ਕਰ ਸਕੇ ਕਿ ਸਦਾ ਰਹੋ ਹਰ ਨਾਲੇ, ਦੈਟਸ ਆਲ ਯੂ ਨੀਡ ਟੂ ਡੂ। ਇਹ ਮਨ ਮੇਰਿਆ, ਉਹ ਮੇਰੇ ਮਨ, ਅਗਰ ਤੂੰ ਆਹ ਕਰ ਸਕੇ ਕਿ ਸਦਾ ਰਹੋ ਹਰ ਨਾਲੇ, ਅਗਰ ਤੂੰ ਇਤਨਾ ਕਰ ਸਕੇ ਤੇ ਇਸ ਦੇ ਜਿਹੜੇ ਬੈਨੀਫਿਟਸ ਹਨ, ਇਸ ਦੇ ਜਿਹੜੇ ਫਲ ਹਨ, ਇਸ ਦੇ ਜਿਹੜੇ ਫਾਇਦੇ ਹਨ, ਇਸ ਦੇ ਜਿਹੜੇ ਫਰੂਟਸ ਹਨ, ਕਹਿੰਦੇ ਉਹ ਆਹਾ 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 ਹੋਣਗੇ। ਕੀ ਨੰਬਰ ਵਨ, ਹੁਣ ਅਸਾਂ ਦੇਖਣਾ ਹੈ ਕਿ ਇਹਨਾਂ ਦੇ ਵਿੱਚੋਂ ਕੁਛ ਬਾਕੀ ਰਹਿ ਜਾਂਦਾ ਹੈ। ਨੰਬਰ ਵਨ, ਹਰ ਨਾਲ ਰਹੋ ਤੂੰ ਮਨ ਮੇਰੇ, ਅਗਰ ਤੂੰ ਇਹ ਕਰ ਸਕੇ ਤੇ ਫਰੂਟ ਨੰਬਰ ਵਨ, ਦੁੱਖ ਸਭ ਵਿਸਾਰਨਾ। ਕਿ ਅਸੀਂ ਸਭ ਇਹੀ ਨਹੀਂ ਚਾਹੁੰਦੇ, ਅਸੀਂ ਸਭ ਇਹੀ ਚਾਹੁੰਦੇ, ਚਾਹੇ ਤਨ ਦਾ ਦੁੱਖ ਹੈ, ਚਾਹੇ ਮਨ ਦਾ ਦੁੱਖ ਹੈ, ਤੇ ਚਾਰੋਂ, ਚਾਹੇ ਕੋਈ ਬਾਹਰੋਂ ਜੋ ਉਪਾਧੀ ਆਦ ਵਿਆਦ ਉਪਾਦ, ਕੋਈ ਬਾਹਰੋਂ ਕੋਈ ਮੁਸ਼ਕਲ ਆਪਣੀ ਹੈ ਜਿਸ ਦਾ ਸਾਨੂੰ ਪਤਾ ਹੀ ਨਹੀਂ ਸੀ, ਅਨਐਕਸਪੈਕਟਡ। ਪਰ ਗੁਰੂ ਜੀ ਕਹਿੰਦੇ ਨੇ ਅਗਰ ਤੂੰ ਇਤਨਾ ਕਰ ਸਕੇ ਤਾਂ ਫਰੂਟ ਨੰਬਰ ਵਨ ਜੋ ਹੈ ਕੀ ਹੈ, ਦੁੱਖ ਸਾਰੇ ਆਖ, ਦੁੱਖ ਸਭ ਵਿਸਾਰਨਾ। ਫਰੂਟ ਨੰਬਰ ਟੂ, ਦੂਸਰਾ ਫਲ, ਅੰਗੀਕਾਰ ਉਹ ਕਰੇ ਤੇਰਾ। ਕਹਿੰਦੇ ਉਹ ਸਮਰੱਥ ਸ਼ਕਤੀ, ਉਹ ਸਮਰੱਥ ਸ਼ਕਤੀ ਹਰ ਵਕਤ ਤੇਰੇ ਅੰਗ ਸੰਗ ਰਹੇਗੀ, ਤੇਰੇ ਸੰਗ ਸਾਥ ਰਹੇਗੀ, ਤੂੰ ਪ੍ਰੋਟੈਕਟਡ ਮਹਿਸੂਸ ਕਰੇਗਾ, ਸਿਕਿਉਰਡ ਮਹਿਸੂਸ ਕਰੇਗਾ। ਤੈਨੂੰ ਇਸ ਤਰ੍ਹਾਂ ਜਾਪੇਗਾ ਕਿ ਹੁਣ ਤੂੰ ਇਕੱਲਾ ਨਹੀਂ ਹੈ, ਇੱਕ ਅਥਾਹ ਸਮਰੱਥ ਸ਼ਕਤੀ ਹਰ ਵਕਤ ਤੇਰੇ ਡਿਸਪੋਜ਼ਲ ਤੇ ਹੈ। ਅੰਗੀਕਾਰ ਉਹ ਕਰੇ ਤੇਰਾ, ਨੰਬਰ ਟੂ, ਅੰਗੀਕਾਰ ਉਹ ਕਰੇ ਤੇਰਾ, ਉਹ ਜਿਹੜੀ ਸ਼ਕਤੀ ਹੈ, ਦੈਟ ਪਾਵਰ ਆਫ ਦਾ ਪਾਵਰਸ ਵਿਲ ਰਿਮੇਨ ਵਿਦ ਯੂ ਆਲ ਦਾ ਟਾਈਮਸ। ਕੌਣ ਹੋਏਗਾ ਜੋ ਇਹ ਨਹੀਂ ਚਾਹੇਗਾ। ਫਲ ਨੰਬਰ ਤਿੰਨ, ਕਾਰਜ ਸਭ ਸਵਾਰਨਾ। ਜਿਹੜੇ ਸਾਰੇ ਕਾਰਜ ਸਵਰ ਜਾਣਗੇ। ਕਾਰਜ ਸਭ ਸਵਾਰਨਾ, ਰੂਟ ਨੰਬਰ 4। ਸਭਨਾ ਗੱਲਾਂ ਸਮਰੱਥ ਸਵਾਮੀ, ਕਹਿੰਦੇ ਉਹ ਸਵਾਮੀ ਐਸਾ ਹੈ ਜਿਸ ਦੇ ਲਈ ਕੋਈ ਵੀ ਐਸੀ ਚੀਜ਼ ਨਹੀਂ ਜੋ ਪੋਸੀਬਲ ਨਾ ਹੋ, ਉਸ ਦੇ ਲਈ ਸਭ ਕੁਛ ਪੋਸੀਬਲ ਹੈ, ਉਹ ਸਭ ਕੁਛ ਦੇ ਵਾਸਤੇ ਸਮਰੱਥ ਹੈ। ਕਹਿੰਦੇ ਐਸੀ ਸਮਰੱਥਾ ਤੇਰੇ ਜੀਵਨ ਦੇ ਵਿੱਚ ਵਿਆਪਕ ਹੋਣੀ ਸ਼ੁਰੂ ਹੋ ਜਾਏਗੀ, ਐਸੀ ਸਮਰੱਥਾ ਤੇਰੇ ਅੰਦਰ ਬਾਹਰ ਹਰ ਵਕਤ ਤੇਰੇ ਨਾਲ ਨਾਲ ਰਹੇਗੀ। ਤੋ ਜਿਸ ਇਨਸਾਨ ਦੇ ਪਾਸ ਇਤਨਾ ਕੁਛ ਹੀ ਆ ਜਾਏ, ਬਾਕੀ ਕੁਛ ਰਹਿ ਗਿਆ, ਬਾਕੀ ਕੁਛ ਰਹਿ ਗਿਆ, ਦੁੱਖ ਸਭ ਵਿਸਾਰਨਾ ਵੀ ਹੋ ਗਿਆ। ਉਹ ਸ਼ਕਤੀ ਹਮੇਸ਼ਾ ਅੰਗ ਸੰਗ ਹਰ ਵਕਤ ਨਾਲ ਹੈ। ਦੁਨੀਆਂ ਦੇ ਬੜੇ ਬੜੇ ਪ੍ਰਾਈਮ ਮਿਨਿਸਟਰਸ, ਪ੍ਰੈਜੀਡੈਂਟਸ ਜਦੋਂ ਆਉਂਦੇ ਜਾਂਦੇ ਹਨ ਭਾਰਤ, ਤੋ ਕਿਤਨੀ ਕਿਤਨੀ ਸਿਕਿਉਰਿਟੀ ਉਹਨਾਂ ਦੇ ਨਾਲ ਹੁੰਦੀ ਹੈ। ਲੇਕਿਨ ਇੱਥੇ ਗੁਰੂ ਬਾਬਾ ਜੀ ਕੀ ਕਹਿੰਦੇ ਹਨ, ਉਹ ਐਸੀ ਇੱਕ ਇਨਵਿਜ਼ੀਬਲ ਸ਼ਕਤੀ ਜੋ ਤੈਨੂੰ ਹਰ ਵਕਤ ਸਿਕਿਓਰ ਮਹਿਸੂਸ ਕਰਵਾਏਗੀ, ਕਹਿੰਦੇ ਤੇਰੇ ਨਾਲ ਹੋਏਗੀ, ਕਾਰਜ ਸਭ ਸਵਾਰਨਾ ਵੀ ਹੋ ਗਿਆ। ਕਹਿੰਦੇ ਇਹ ਸਾਰਾ ਕੁਛ ਹੋ ਸਕਦਾ ਹੈ, ਲੇਕਿਨ ਸ਼ਰਤ ਇੱਕ ਹੈ, ਉਹ ਕੀ ਹੈ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ। ਇੱਥੋਂ ਹੁਣ ਕੀਰਤਨ ਦਾ ਅਗਲਾ ਜੋ ਫੇਜ਼ ਹੈ, ਐਸਪੈਕਟ ਹੈ, ਉਹ ਆਰੰਭ ਹੁੰਦਾ। ਗੁਰੂ ਜੀ ਨੇ ਇੱਕ ਸੋਲੂਸ਼ਨ ਤਾਂ ਦੱਸ ਦਿੱਤਾ ਹੈ, ਆਂਸਰ ਦੇ ਦਿੱਤਾ ਹੈ, ਜਵਾਬ ਦੱਸ ਦਿੱਤਾ ਹੈ, ਇੱਕ ਐਸਾ ਸੀਕ੍ਰੇਟ ਸਾਡੇ ਸਾਹਮਣੇ ਖੋਲਿਆ ਹੈ ਕਿ ਜਿਸ ਦੇ ਨਾਲ ਸਾਰੇ ਕੁਐਸਚਨਸ ਦੇ ਆਂਸਰ ਮਿਲ ਰਹੇ ਹਨ। ਤੇ ਕਹਿੰਦੇ ਹਨ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਗਾਓ। ਫਿਰ ਇਸ ਦਾ ਜੋ ਦੂਸਰਾ ਪਾਸਾ ਹੈ ਸ਼ਬਦ ਦਾ, ਉਹ ਆਪ ਜੀ ਦੀ ਸੇਵਾ ਚ ਆਰੰਭ ਕਰਾਂਗੇ। ਪਿਆਰ ਨਾਲ ਸਾਰੀ ਸੰਗਤ ਗੱਜ ਵੱਜ ਕੇ ਗਾਓ।
ਮਨ ਮੇਰਿਆ ਤੂੰ ਸਦਾ ਰਹੋ ਹਰ ਮਨ ਮੇਰਿਆ ਮਨ ਮੇਰਿਆ ਮਨ ਮੇਰਿਆ ਤੂੰ ਸਦਾ ਰਹੋ ਹਰ ਮਨ ਮੇਰੇ ਮਨ ਮੇਰੇ
ਇਹ ਮਨ ਮੇਰੇ ਤੂੰ ਕੀ ਕਰ, ਤੂੰ ਸਦਾ ਰਹੋ ਹਰ ਨਾਲ। ਪਰ ਹੁਣ ਇਹ ਦੇਖਣਾ ਹੈ ਕਿ ਗੁਰੂ ਜੀ ਦਾ ਇਹ ਸੁਜੈਸ਼ਨ ਹੈ, ਗੁਰੂ ਜੀ ਦੀ ਇਹ ਸਾਨੂੰ ਬਹੁਤ ਪਿਆਰੀ ਹਦਾਇਤ, ਇੱਕ ਗਾਈਡੈਂਸ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ। ਹੁਣ ਦੇਖਣ ਵਾਲੀ ਚੀਜ਼ ਇਹ ਹੈ ਕਿ ਜੋ ਸਾਡਾ ਮਨ ਹੈ ਐਟ ਪ੍ਰੈਜੈਂਟ, ਜੋ ਸਾਡੇ ਪਾਸ ਮਨ ਹੈ, ਕੀ ਉਹ ਇਸ ਯੋਗ ਹੈ ਕਿ ਸਦਾ ਹਰੀ ਦੇ ਨਾਲ ਰਹਿ ਸਕੇ? ਕਿਉਂਕਿ ਜਿਹੜੀ ਕੰਡੀਸ਼ਨ ਹੈ ਨਾ, ਜਿਸ ਨੂੰ ਅਸੀਂ ਪ੍ਰੀ ਰੈਕਿਊਜ਼ਿਟ ਆਖਦੇ ਹਾਂ ਇੰਗਲਿਸ਼ ਦੇ ਵਿੱਚ, ਕੰਡੀਸ਼ਨ ਇਹ ਹੈ ਕਿ ਤੂੰ ਸਦਾ ਰਹੋ ਹਰ ਨਾਲ। ਪਰ ਹੁਣ ਅਸਾਂ ਦੇਖਣਾ ਹੈ ਕਿ ਸਾਡਾ ਮਨ ਜਿਸ ਪੁਆਇੰਟ ਤੇ ਹੈ, ਜਿਸ ਜਗ੍ਹਾ ਤੇ ਹੈ, ਔਰ ਜਿਸ ਜਗ੍ਹਾ ਦੀ ਗੁਰੂ ਜੀ ਗੱਲ ਕਰ ਰਹੇ ਹਨ, ਉਸ ਦੇ ਵਿੱਚ ਇੱਕ ਬਹੁਤ ਵੱਡਾ ਗੈਪ ਹੈ। ਉਹ ਗੱਲ ਕਰਦੇ ਹਨ ਸਦਾ ਰਹੋ ਹਰ ਨਾਲੇ ਦੀ, ਉਹ ਗੱਲ ਕਰਦੇ ਹਨ ਸਦਾ ਰਹੋ ਹਰ ਨਾਲੇ, ਔਰ ਜਿਨ੍ਹਾਂ ਨੂੰ ਕਹਿ ਰਹੇ ਹਨ ਉਹਨਾਂ ਦੇ ਮਨ ਦੀ ਹਾਲਤ, ਦਸ਼ਾ, ਅਵਸਥਾ ਵੀ ਤਾਂ ਦੇਖਣੀ ਪਏਗੀ। ਉਹ ਫਿਰ ਕੀ ਹੈ? ਆਓ ਇੱਕ ਗੁਰੂ ਬਾਬਾ ਜੀ ਦੀ ਬਾਣੀ ਦੇ ਇੱਕ ਵਚਨ ਦੇ ਦੁਆਰਾ ਉਸ ਨੂੰ ਸੁਣੀਏ। ਕਹਿੰਦੇ ਹਨ,
ਮਾਈ ਮਨ ਮੇਰੋ ਬਸ ਨਾ ਹੈ, ਮਾਈ ਮਨ ਮੇਰੋ ਬਸ ਨਾ ਹੈ, ਨਿਸਬਾਸਰ ਵਿਖਨ ਪਾਤਾਵਤ, ਨਿਸਬਾਸਰ ਵਿਖਨ ਪਾਤਾਵਤ, ਕੇ ਬਿਦਰੋ ਪੋਤਾ ਹੈ, ਮਨ ਮੇਰੋ ਬਸਨਾ ਹੈ, ਮਾਈ ਮਨ ਮੇਰੋ ਬਸਨਾ ਹੈ।
ਇਹ ਹੁਣ ਸਾਡੀ ਆਪਣੀ ਦਸ਼ਾ, ਜਿਸ ਤਰ੍ਹਾਂ ਬਿਮਾਰ ਆ ਕੇ ਡਾਕਟਰ ਦੇ ਪਾਸ, ਫਿਜ਼ੀਸ਼ੀਅਨ ਦੇ ਪਾਸ, ਵੈਦ ਦੇ ਪਾਸ ਆ ਕੇ ਆਪਣੀ ਸਮੱਸਿਆ ਦੱਸਦਾ ਹੈ, ਆਪਣੀ ਤਕਲੀਫ ਦੱਸਦਾ ਹੈ, ਪਹਿਲੇ ਤੇ ਇਹ ਸਵਾਲ ਆਪਣੇ ਆਪ ਤੇ ਉਠਾਈਏ ਕਿ ਇਹ ਜਿਹੜਾ ਵਚਨ ਹੈ ਮਾਈ ਮਨ ਮੇਰੋ ਵਸ ਨਾਹੇ, ਕੀ ਇਹ ਸਾਡੇ ਤੇ ਐਪਲੀਕੇਬਲ ਹੈ, ਟੁੱਕਦਾ ਹੈ ਜਾਂ ਨਹੀਂ? ਇਹਦਾ ਜਵਾਬ ਦਿਓ, ਟੁੱਕਦਾ ਹੈ ਜਾਂ ਨਹੀਂ? ਇਹ ਵਚਨ ਸਾਡੇ ਤੇ ਟੁੱਕਦਾ ਹੈ ਜਾਂ ਨਹੀਂ? ਟੁੱਕਦਾ। ਫਿਰ ਅਗਰ ਇਹੀ ਸਾਡੀ ਹਾਲਤ ਹੈ ਤੇ ਫਿਰ ਅਸੀਂ ਗੁਰੂ ਬਾਬਾ ਜੀ ਨੂੰ ਕਹਿ ਕਿਉਂ ਨਹੀਂ ਦਿੰਦੇ ਕਿ ਤੁਸੀਂ ਆਖ ਰਹੇ ਹੋ ਸਦਾ ਰਹੋ ਹਰ ਨਾਲੇ, ਤੁਸੀਂ ਕਹਿ ਰਹੇ ਹੋ ਸਦਾ ਰਹੋ ਹਰ ਨਾਲੇ, ਤੇ ਮੇਰੀ ਦਸ਼ਾ ਤਾਂ ਇਹ ਹੈ ਕਿ ਇਹ ਮੇਰੇ ਵਸ ਦੇ ਵਿੱਚ ਹੀ ਨਹੀਂ ਹੈ। ਮਾਈ ਮਨ ਮੇਰੋ ਵਸ ਨਾਹੇ, ਨਿਸਬਾਸਰ ਵਿਖੀਅਨ ਕੋ ਧਾਵਤ, ਕੇ ਵਿਦਰੋਹ ਕੋ ਤਾਹੇ, ਮੇਰੀ ਤਾਂ ਦਸ਼ਾ ਆ ਹੈ, ਮੇਰੀ ਹਾਲਤ ਆ ਹੈ। ਪਿਆਰ ਨਾਲ ਕਹੋ,
ਮਾਈ ਮਨ ਮੇਰੋ, ਮਾਈ ਮਨ ਮੇਰੋ ਬਸਨਾ ਹੈ, ਮਾਈ ਮਨ ਮੇਰੋ ਬਸਨਾ ਹੈ, ਨਿਸਬਾਸਰ ਵਿਖਨ ਪਾਤਾਵਤ, ਨਿਸਬਾਸਰ ਵਿਖਨ ਪਾਤਾਵਤ, ਕੇ ਬਿਦਰੋ ਪੋਤਾ ਹੈ, ਮਾਈ ਮਨ ਮੇਰੋ ਬਸਨਾ ਹੈ, ਮਾਈ ਮਨ ਮੇਰੋ ਬਸਨਾ ਹੈ, ਇਹ ਮਨੁਆ ਦੇ ਦੇਸ ਧਾਮ ਦਾ, ਇਹ ਮਨੁਆ ਦੇ ਦੇਸ ਧਾਮ ਦਾ, ਇਹ ਮਨੁਆ ਦੇ ਦੇਸ ਧਾਮ,
ਗੁਰੂ ਜੀ ਐ ਗੁਰੂਦੇਵ ਆਪ ਕਹਿ ਰਹੇ ਹੋ ਤੂੰ ਸਦਾ ਰਹੋ ਹਰ ਨਾਲੇ, ਆਪ ਕਹਿ ਰਹੇ ਹੋ ਤੂੰ ਸਦਾ ਰਹੋ ਹਰ ਨਾਲੇ, ਲੇਕਿਨ ਇਸ ਮਨ ਦੀ ਐਟ ਪ੍ਰੈਜੈਂਟ ਜੋ ਕੰਡੀਸ਼ਨ ਹੈ ਉਹ ਤੇ ਇਹ ਹੈ, ਇਹ ਮਨੁਆ ਜਦੋਂ ਅਸੀਂ ਕੀਰਤਨ ਸੁਣ ਰਹੇ ਹਾਂ ਉਦੋਂ ਵੀ ਪਤਾ ਚੱਲ ਰਿਹਾ ਕਿ ਸਰੋਤਿਆਂ ਦਾ ਮਨ ਜਿਹੜਾ ਹੈ ਉਹ ਪਲ ਪਲ ਦੇ ਵਿੱਚ ਬੇਕਾਬੂ ਹੋ ਰਿਹਾ। ਨੇਤਰਾਂ ਤੋਂ ਪਤਾ ਲੱਗਦਾ ਹੈ, ਬਾਡੀ ਜੈਸਚਰ ਤੋਂ ਪਤਾ ਲੱਗਦਾ ਹੈ, ਚਿਹਰੇ ਤੋਂ ਪਤਾ ਲੱਗਦਾ ਹੈ ਕਿ ਸੁਣ ਵੀ ਰਹੇ ਐਸੀ ਵਿਚਾਰ ਨੂੰ, ਪਰ ਨਾਲ ਦੀ ਨਾਲ ਫਿਰ ਵੀ ਅਸੀਂ ਆਪਣੇ ਮਨ ਨੂੰ ਐਗਜ਼ਾਮਿਨ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਕਿਤੇ ਮੇਰੀ ਹੀ ਬਿਮਾਰੀ ਦਾ ਹਾਲ ਤਾਂ ਨਹੀਂ ਦੱਸਿਆ ਜਾ ਰਿਹਾ। ਗੌਰ ਨਾਲ ਸੁਣੋ, ਸਾਡੀ ਸਭ ਤੋਂ ਵੱਡੀ ਸਮੱਸਿਆ ਸਾਡਾ ਮਨ, ਔਰ ਜਿਤਨੀ ਦੇਰ ਤੱਕ ਇਹ ਸਮੱਸਿਆ ਨੂੰ ਇਗਨੋਰ ਕਰਦੇ ਜਾਵਾਂਗੇ ਉਤਨੀ ਦੇਰ ਤੱਕ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਤਾਂ ਸਮੱਸਿਆ ਕੀ ਹੈ? ਸਾਡੀ ਸਮੱਸਿਆ ਆ ਹੈ, ਏ ਮਨੁਆ ਦੈਨ ਦਿਸ ਧਾਮ ਦਾ, ਏ ਮਨੁਆ ਦੈਨ ਦਿਸ ਧਾਮ ਦਾ, ਏ ਮਨੁਆ ਦੈਨ ਦਿਸ ਧਾਮ ਦਾ, ਉਹ ਕੈਸੇ ਹਰ ਗੁਣ ਗਾਵੇ, ਉਹ ਕੈਸੇ ਹਰ ਗੁਣ ਗਾਵੇ, ਏ ਮਨੁਆ ਦੈਨ ਦਿਸ ਧਾਮ ਦਾ, ਏ ਮਨੁਆ ਦੈਨ ਦਿਸ ਧਾਮ ਦਾ। ਇੰਦਰੀ ਵਿਆਪ ਰਹੀ ਅਧਿਕਾਰੀ, ਇੰਦਰੀ ਵਿਆਪ ਰਹੀ, ਇੰਦਰੀ ਵਿਆਪ ਰਹੀ ਅਧਿਕਾਈ ਇੰਦਰੀ ਵਿਆਪ ਰਹੀ ਅਧਿਕਾਰ, ਇੰਦਰੀ ਵਿਆਪ ਰਹੀ ਅਧਿਕਾਰ, ਕਾਮ ਕ੍ਰੋਧ ਨਿਤ ਸੰਤਾਵੇ, ਕਾਮ ਕ੍ਰੋਧ ਨਿਤ ਸੰਤਾਵੇ, ਏ ਮਨੁਆ ਤੈਂ ਦਿਸ ਧਾਮ ਦਾ, ਏ ਮਨੁਆ ਤੈਂ ਦਿਸ ਧਾਮ ਦਾ, ਏ ਮਨੁਆ ਤੈਂ ਦਿਸ ਧਾਮ ਦਾ, ਏ ਮਨੁਆ ਤੈਂ ਦਿਸ ਧਾਮ। ਗੁਰੂ ਜੀ ਨੇ ਸਲੂਸ਼ਨ ਦੱਸਿਆ ਹੈ, ਸਾਡੇ ਮਨ ਦੀ ਕੰਡੀਸ਼ਨ ਆ ਹੈ, ਇਹ ਮਨੁਆ ਦੈਨ ਦਿਸ ਧਾਮ ਦਾ, ਉਹ ਕੈਸੇ ਹਰ ਗੁਣ ਗਾਵੇ, ਇਹ ਤਾਂ ਟਿਕਦਾ ਹੀ ਨਹੀਂ ਹੈ, ਕਦੇ ਕਿਸੇ ਦਿਸ਼ਾ ਵੱਲ ਕਦੇ ਕਿਸੇ ਦਿਸ਼ਾ ਵੱਲ, ਦਸੇ ਦਿਸ਼ਾਵਾਂ ਵੱਲ ਕਹਿੰਦੇ ਇਹ ਭੱਜਾ ਫਿਰਦਾ ਹੈ, ਉਹ ਕੈਸੇ ਹਰ ਗੁਣ ਗਾਵੇ? ਤੁਸੀਂ ਕਹਿੰਦੇ ਹੋ ਤੂੰ ਸਦਾ ਰਹੋ ਅਰਨਾਲੇ, ਤੇ ਗੁਰੂ ਜੀ ਕਹਿੰਦੇ ਹਨ ਆਪ ਹੀ ਸਾਡੀ ਹਾਲਾਤ ਦਾ ਹਾਲ, ਸਾਡੀ ਹਾਲਤ ਦਾ ਆਪ ਹੀ ਜ਼ਿਕਰ ਕਰਦੇ ਹੋਏ ਕਹਿੰਦੇ ਹਨ ਉਹ ਕੈਸੇ ਹਰ ਗੁਣ ਗਾਵੇ। ਇੱਕ ਪ੍ਰੋਬਲਮ ਇਹ, ਦੂਸਰੀ ਇੰਦਰੀ ਵਿਆਪ ਰਹੀ ਅਧਿਕਾਈ, ਇਹ ਜਿਹੜੀਆਂ ਇੰਦਰੀਆਂ ਹਨ, ਸੈਂਸਸ ਹਨ, ਮਨ ਵੀ ਭੂਤਨਾਂ ਦੀ ਤਰ੍ਹਾਂ ਭੱਜਾ ਫਿਰਦਾ ਹੈ, ਔਰ ਇਹ ਵੀ ਭੱਜੀਆਂ ਫਿਰਦੀਆਂ ਹਨ, ਇਹ ਆਪਣੇ ਆਪਣੇ ਰਸਾਂ ਵੱਲ ਖਿੱਚ ਖਾਂਦੀਆਂ ਹਨ। ਇੰਦਰੀ ਵਿਆਪ ਰਹੀ ਅਧਿਕਾਈ ਇੱਥੇ ਵਸ ਨਹੀਂ, ਤੀਸਰੀ ਸਮੱਸਿਆ ਕਾਮ ਕ੍ਰੋਧ ਨਿਤ ਸੰਤਾਵੇ, ਐਸੀ ਸਿਚੁਏਸ਼ਨ ਦੇ ਵਿੱਚ ਇਸ ਮਨ ਦਾ ਅਸੀਂ ਕੀ ਕਰੀਏ, ਇਸ ਮਨ ਦਾ ਕੀ ਕਰੀਏ? ਬਸ ਦਾਸ ਨੇ ਜਵਾਬ ਦੇ ਕੇ ਕੀਰਤਨ ਸਮਾਪਤ ਕਰਨਾ ਹੈ, ਕਿਉਂਕਿ ਇਤਨੇ ਟਾਈਮ ਦੇ ਵਿੱਚ ਵਿਚਾਰ ਨੂੰ ਕੰਪਲੀਟ ਵੀ ਕਰਨਾ ਹੈ, ਕੰਕਲੂਡ ਵੀ ਕਰਨਾ ਹੈ, ਔਰ ਜੋ ਬੈਸਟ ਐਂਡ ਸਿੰਪਲੈਸਟ ਸੋਲੂਸ਼ਨ ਜਿਹੜਾ ਹੈ ਉਹ ਆਪ ਜੀ ਦੀ ਸੇਵਾ ਚ ਅਰਜ਼ ਕਰਨਾ ਹੈ, ਤਾਂ ਕਿ ਕੀਰਤਨ ਦੀ ਥੀਮ, ਹਾਲਾਂਕਿ ਬਹੁਤ ਵਾਸਟ ਥੀਮ ਹੈ ਮਨ ਦੀ, ਇਸ ਤੇ ਪੂਰਾ ਇੱਕ ਮਹੀਨਾ ਕੀਰਤਨ ਹੋਣਾ ਚਾਹੀਦਾ, ਲੇਕਿਨ ਫਿਰ ਵੀ ਵਿਦ ਇਨ ਦਾ ਟਾਈਮ ਸਭ ਕੁਛ ਨਾ ਕੁਛ ਤੇ ਗ੍ਰਹਿਣ ਕਰਨਾ ਹੈ। ਦੋ ਸੋਲੂਸ਼ਨ ਗੁਰਬਾਣੀ ਚੋਂ ਆਪ ਜੀ ਦੀ ਸੇਵਾ ਚ ਮਨ ਦੇ ਵਾਸਤੇ ਅਰਜ਼ ਕਰਨੇ ਚਾਹਨਾ। ਨੰਬਰ ਇੱਕ, ਗੁਰੂ ਜੀ ਆਖਦੇ ਹਨ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ। ਇੱਕ ਸੋਲੂਸ਼ਨ ਤਾਂ ਇਹ ਹੈ ਕਿ ਗਿਆਨ ਕਾ ਬੱਧਾ ਮਨ ਰਹੇ, ਜਿਸ ਮਨ ਦੇ ਅੰਦਰ ਗੁਰੂ ਬਾਬਾ ਜੀ ਦੀ ਪਵਿੱਤਰ ਬਾਣੀ ਦੀ ਵਿਵੇਕ ਵਿਚਾਰ, ਇਹ ਗਿਆਨ ਹਰ ਵਕਤ ਟਿਕਿਆ ਰਹੇਗਾ, ਮਨ ਇਹਨਾਂ ਵਚਨਾਂ ਦੇ ਪ੍ਰਭਾਵ ਇਨਫਲੂਐਂਸ ਦੇ ਵਿੱਚ ਰਹੇਗਾ, ਉੱਠਦੇ ਬੈਠਦੇ ਚੱਲਦੇ ਫਿਰਦੇ ਜੋ ਕੁਛ ਵੀ ਕਰਦੇ, ਅਗਰ ਬਾਣੀ ਦੇ ਸ਼ਬਦਾਂ ਨੂੰ ਮਨ ਦੇ ਉੱਤੇ ਸਵਾਰ ਰੱਖਾਂਗੇ ਤੇ ਗੁਰੂ ਜੀ ਕਹਿੰਦੇ ਨੇ ਇਹ ਕਾਬੂ ਚ ਰਹੇਗਾ। ਗਿਆਨ ਕਾ ਬੱਧਾ ਮਨ ਰਹੇ, ਲੇਕਿਨ ਜੋ ਗਿਆਨ ਹੈ ਗੁਰੂ ਬਿਨ ਗਿਆਨ ਨਾ। ਇਹ ਬੜੀ ਲੰਬੀ ਥੀਮ ਹੈ ਗੁਰੂ ਦੀ। ਪਹਿਲਾ ਸੋਲੂਸ਼ਨ ਤਾਂ ਇਹ ਹੈ ਗਿਆਨ ਕਾ ਬੱਧਾ ਮਨ ਰਹੇ, ਕਹਿੰਦੇ ਇਹ ਗਿਆਨ ਦੇ ਨਾਲ ਹੀ ਕਾਬੂ ਦੇ ਵਿੱਚ ਆਉਂਦਾ। ਦੂਸਰਾ ਸੋਲੂਸ਼ਨ ਗੁਰੂ ਜੀ ਆਖਦੇ ਨਾਨਕ ਤਿੰਨ ਸੰਤਨ ਸ਼ਰਨਾਗਤੀ ਜਿਨ ਮਨ ਵਸ ਕੀ ਨਾ। ਉਹਨਾਂ ਗੁਰਮੁਖਾਂ ਐਸੀਆਂ ਆਤਮਾਵਾਂ ਐਸੇ ਗੁਰਬਾਣੀ ਦੇ ਅਭਿਆਸੀਆਂ ਦੀ ਐਸੀ ਅੰਦਰੋਂ ਜੋ ਆਤਮਕ ਤੌਰ ਤੇ ਜਾਗ ਪ੍ਰਾਪਤ ਕਰ ਚੁੱਕੇ ਹਨ ਜਾਂ ਜਾਗੇ ਹੋਏ ਜੋ ਪੁਰਸ਼ ਹਨ ਉਹਨਾਂ ਦੀ ਸੋਹਬਤ ਚ ਰਹੋ, ਉਹਨਾਂ ਦੀ ਸੰਗਤ ਦੇ ਵਿੱਚ ਰਹੋ, ਉਹਨਾਂ ਦੇ ਨਾਲ ਉੱਠੋ ਬੈਠੋਗੇ, ਉਹਨਾਂ ਦੇ ਮਨ ਦਾ ਅਸਰ ਤੁਹਾਡੇ ਮਨ ਦੇ ਉੱਤੇ ਹੋਣਾ ਸ਼ੁਰੂ ਹੋ ਜਾਏਗਾ। ਟਿਕਾਓ ਵਾਲੇ ਮਨਾਂ ਦਾ ਸਾਡੇ ਖਿਲਰੇ ਹੋਏ ਮਨਾਂ ਉੱਤੇ ਅਸਰ ਹੋਇਆ ਕਰਦਾ ਹੈ। ਇੱਕ ਗਿਆਨ ਕਾ ਬੱਧਾ ਮਨ ਰਹੇ, ਦੂਸਰਾ ਨਾਨਕ ਤਿੰਨ ਸੰਤਨ ਸ਼ਰਨਾਗਤੀ ਜਿਨ ਮਨ ਵਸ ਕੀਨਾ। ਗੁਰਮੁਖਾਂ ਦੀ ਸਤਸੰਗੀਆਂ ਦੀ ਰੋਸ਼ਨ ਦਿਮਾਗ ਲੋਕ ਜੋ ਹਨ, ਰੋਸ਼ਨ ਜ਼ਮੀਰ ਜੋ ਲੋਕ ਹਨ, ਜਾਗੀਆਂ ਹੋਈਆਂ ਜੋ ਆਤਮਾਵਾਂ ਹਨ, ਉਹਨਾਂ ਦੀ ਸੰਗਤ ਜਿਹੜੀ ਹੈ ਅਗਰ ਜੀਵਨ ਦੇ ਵਿੱਚ ਮੁਯੱਸਰ ਹੋਵੇ, ਪ੍ਰਾਪਤ ਹੋਵੇ, ਤਾਂ ਗੁਰੂ ਜੀ ਕਹਿੰਦੇ ਨੇ ਇਹ ਜੋ ਹੈ ਮਸਲਾ ਹੱਲ ਹੋ ਸਕਦਾ ਹੈ। ਅਗਰ ਹੋ ਜਾਏ ਤਾਂ ਆ ਸਾਰੇ ਹੀ ਫਲ, ਨੰਬਰ ਇੱਕ ਦੁੱਖ ਸਭ ਵਿਸਾਰਨ, ਨੰਬਰ ਦੋ ਅੰਗੀਕਾਰ ਉਹ ਕਰੇ ਤੇਰਾ, ਨੰਬਰ ਤਿੰਨ ਕਾਰਜ ਸਭ ਸਵਾਰਨਾ, ਨੰਬਰ ਚਾਰ ਸਭਨਾ ਗੱਲਾਂ ਸਮਰੱਥ ਸਵਾਮੀ। ਇਹ ਆਂਸਰ ਹੈ, ਇਹ ਜਵਾਬ ਹੈ, ਇਹ ਸੋਲੂਸ਼ਨ ਹੈ। ਇਸ ਨੂੰ ਆਪਣੇ ਜੀਵਨ ਦੇ ਵਿੱਚ ਇਨਕਾਰਪੋਰੇਟ ਕਰੀਏ, ਆਪਣੇ ਜੀਵਨ ਚ ਅਮਲ ਚ ਲਿਆਉਣ ਦੀ ਕੋਸ਼ਿਸ਼ ਕਰੀਏ, ਸਾਡੀਆਂ ਤਮਾਮ ਸਮੱਸਿਆਵਾਂ ਦਾ ਇਸ ਦੇ ਵਿੱਚ ਜਵਾਬ ਹੈ। ਪ੍ਰੇਮ ਨਾਲ ਇਸ ਪੰਕਤੀ ਨੂੰ ਗਾਓ, ਪ੍ਰੰਤ ਕੀਰਤਨ ਸਮਾਪਤੀ ਹੈ।
ਮਨ ਮੇਰੇ ਏ ਮਨ ਮੇਰੇ
ਕਰਕੇ ਗਾਓ, ਕੀਰਤਨ ਸਮਾਪਤ ਹੋ ਰਿਹਾ। ਏ
ਜੀਏ ਮਨ ਮੇਰੇ